ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਛੋੜ ਜਾਹੇ ਸੇ ਕਰੇ ਪਲਾਣ ਕਾਮ ਨ ਆਵੇ ਸੇ ਜੰਜਾਲ ਸੰਗ ਨ ਚਾਲੇ ਤਿਨ ਸਿਉ ਹੀਤ ਜੋ ਬੈਰਾਈ ਸੇ ਮੀਤ ਐਸੇ ਪਰਮ ਭੂਲੇ ਸੰਸਾਰ ਜਨਮ ਪਦਾਰਥ ਖੋਏ ਗਵਾਰਾ ਸਾਧ ਧਰਮ ਨਹੀਂ ਪਾਵੇ ਡੀਠਾ ਝੂਠ ਤੋ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪੁਰਾਈ ਕੋਠ ਰੋਵੇ ਕਰਮ ਧਰਮ ਸਗਲਾ ਹੀ ਖੋਵੇ ਉਹ ਤੈਨੂੰ ਦਾਤ ਪਿਆਰੀ ਮਨਾ ਹੋ ਗਈ ਦੇਣੇ ਵਾਲਾ ਵਿਸਰ ਗਿਆ ਤੈਨੂੰ ਦਾਤ ਪਿਆਰੀ ਮਨਾ ਹੋ ਗਈ ਦੇਣੇ ਵਾਲਾ ਵਿਸਰ ਗਿਆ
ਤੈਨੂੰ ਦਾਤ ਪਿਆਰੀ ਮਨਾ ਹੋ ਗਈ ਦੇਣੇ ਵਾਲਾ ਵਿਸਰ ਗਿਆ ਤੈਨੂੰ ਦਾਤ ਪਿਆਰੀ ਮਨਾ ਹੋ ਗਈ ਦੇਣੇ ਵਾਲਾ ਵਿਸਰ ਗਿਆ
ਤੈਨੂੰ ਦਾਤ ਪਿਆਰੀ ਮਨਾ
ਤੈਨੂੰ ਦਾਤ ਪਿਆਰੀ ਮਨਾ ਹੋ
ਧਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸਰਬੱਤ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਦਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਜੀ ਦੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂਕੀ ਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਤਿ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਪਾਵਨ ਪੁੱਤਰ ਗੁਰਬਾਣੀ ਵਿੱਚ ਬਚਨ ਕਰਦੇ ਨੇ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਮਨੁੱਖ ਨੂੰ ਦਾਤਾਂ ਨਾਲ ਪਿਆਰ ਹੋ ਜਾਂਦਾ ਏ ਤੇ ਜਿਹਨੇ ਪਰਮੇਸ਼ਰ ਨੇ ਜਿਸ ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਹੁੰਦੀਆਂ ਨੇ, ਅਸੀਂ ਦੇਣ ਵਾਲੇ ਦਾਤੇ ਨੂੰ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਸਾਧ ਧਰਮ ਨਹੀਂ ਭਾਵੇ ਡੀਠਾ ਝੂਠ ਤੋਹ ਸਿਓ ਕਰਿਓ ਰਚਿਓ ਮਿੱਠਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਮਨੁੱਖ ਆਪਣੀ ਮੌਤ ਨੂੰ ਭੁੱਲ ਜਾਂਦਾ ਹੈ ਤੇ ਦੇਣ ਵਾਲੇ ਦਾਤੇ ਨੂੰ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ, ਕਿਉਂਕਿ ਮਨੁੱਖ ਨੂੰ ਜਿਹੜਾ ਦਾਤਾਂ ਦੇ ਨਾਲ ਪਿਆਰ ਹੋ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਦੀ ਆਪਾਂ ਸਾਖੀ ਜਿਹਦੇ ਤੇ ਵਿਚਾਰ ਕਰਦੇ ਹਾਂ। ਸਾਧ ਸੰਗਤਰੀ ਗੜ੍ਹ ਸ਼ੰਕਰ ਦੇ ਇਲਾਕੇ ਵਿੱਚ ਰਹਿਣ ਵਾਲਾ ਸੀ ਗੰਗ ਦਾਸ। ਅੱਤ ਦੀ ਗਰੀਬੀ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਕੇ ਫਰਿਆਦ ਕੀਤੀ, ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਤੇ ਅੱਤ ਦੀ ਗਰੀਬੀ ਹੈ, ਕਿਰਪਾ ਕਰੋ ਸਤਿਗੁਰੂ ਜੀ ਮੇਰੀਆਂ ਗਰੀਬੀਆਂ ਦੂਰ ਕਰ ਦਿਓ। ਇੰਨੀ ਗਰੀਬੀ ਹੈ ਕਿ ਇੱਕ ਟਾਈਮ ਦਾ ਪ੍ਰਸ਼ਾਦਾ ਮਿਲਦਾ, ਦੂਜੇ ਟਾਈਮ ਦਾ ਫਿਕਰ ਪੈ ਜਾਂਦਾ ਹੈ। ਸਤਿਗੁਰੂ ਜੀ ਮੇਰੀਆਂ ਗਰੀਬੀਆਂ ਦੂਰ ਕਰ ਦਿਓ, ਗਰੀਬੀ ਦਾ ਦੁੱਖ ਨਹੀਂ ਝੱਲਿਆ ਜਾਂਦਾ। ਗੁਰੂ ਅਮਰਦਾਸ ਸਾਹਿਬ ਜੀ ਦਇਆ ਦੇ ਘਰ ਦੇ ਵਿੱਚ ਆ ਗਏ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਗਰੀਬੀਆਂ ਤੇ ਦੂਰ ਕਰ ਦਿੰਦੇ ਹਾਂ, ਜਦੋਂ ਅਮੀਰੀ ਆ ਗਈ ਕਦੋਂ ਦੌਲਤਾਂ ਆ ਗਈਆਂ, ਕਿਤੇ ਰੱਬ ਦੇ ਘਰ ਨੂੰ ਗੁਰੂ ਨਾਨਕ ਦੇ ਘਰ ਨੂੰ ਭੁੱਲ ਤੇ ਨਹੀਂ ਜਾਵੇਂਗਾ। ਕਹਿਣ ਲੱਗਾ, ਸਤਿਗੁਰੂ ਜੀ ਕਦੇ ਨਹੀਂ ਭੁੱਲਾਂਗਾ। ਸਤਿਗੁਰੂ ਕਹਿਣ ਲੱਗੇ, ਕਿਰਪਾ ਤੇ ਕਰ ਦਿੰਦੇ ਹਾਂ ਪਰ ਗੁਰੂ ਨਾਨਕ ਦੇ ਘਰ ਨੂੰ ਯਾਦ ਰੱਖੀ, ਗੁਰੂ ਨਾਨਕ ਦੇ ਘਰ ਦਾ ਖਾਤਾ ਚਾਲੂ ਰੱਖੀ। ਭਾਵ ਆਪਣੇ ਦਸਾਂ ਨੋਹਾਂ ਦੀ ਕਿਰਤ ਦੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਦਸਵੰਧ ਗੁਰੂ ਕੇ ਲੇਖੇ ਵਿੱਚ ਜ਼ਰੂਰ ਕੱਢਦੇ ਰਹਿਣੇ, ਗੁਰੂ ਨਾਨਕ ਦਾ ਖਾਤਾ ਚੱਲਣੇ, ਉਸ ਖਾਤੇ ਵਿੱਚ ਇਹ ਸੇਵਾ ਜਮ੍ਹਾਂ ਕਰਦੇ ਰਹਿਣਾ, ਇਹ ਸੇਵਾ ਕਰਦੇ ਰਹਿਣਾ, ਕਦੇ ਗੁਰੂ ਨਾਨਕ ਦੇ ਘਰ ਨੂੰ ਭੁੱਲਣਾ ਨਹੀਂ ਜਿੱਥੋਂ ਤੈਨੂੰ ਇਹ ਦਾਤਾਂ ਮਿਲੀਆਂ ਨੇ। ਉਹਨੇ ਆਖਿਆ, ਸਤਿਗੁਰੂ ਜੀ ਕੋਈ ਵੱਡੀ ਗੱਲ ਨਹੀਂ, ਆਪਾਂ ਵੀ ਸੋਚਦੇ ਹਾਂ ਜੇ ਮੇਰੇ ਕੋਲ 1,000 ਰੁਪਈਆ ਆ ਜਾਏ ਤੇ ਮੈਨੂੰ 100 ਦੇਣਾ ਕਿਹੜਾ ਵਿੱਚੋਂ ਔਖਾ ਲੱਗਦੇ, ਮੇਰੇ ਕੋਲ 1,00,000 ਰੁਪਈਆ ਆ ਜਾਏ ਮੈਨੂੰ ਕੋਈ 1,00,000 ਦੇ ਦੇਵੇ ਤੇ 10,000 ਵਿੱਚੋਂ ਦੇਣਾ ਕਿਹੜਾ ਔਖਾ ਹੈ। ਪਰ ਸਾਧ ਸੰਗਤਰੀ ਜਦੋਂ ਇਹ ਰਕਮ ਵੱਡੀ ਹੋ ਜਾਂਦੀ ਹੈ ਫਿਰ ਉਸ ਵੇਲੇ ਇਹ ਮਾਇਆ ਦੇਣੀ ਬੜੀ ਔਖੀ ਲੱਗਦੀ ਹੈ। ਸਾਧ ਸੰਗਤਰੀ ਡੰਨ ਭਰਨਾ ਜਿਹੜਾ ਸੌਖਾ ਲੱਗਦਾ ਹੈ ਤੇ ਗੁਰੂ ਕੇ ਖਜ਼ਾਨੇ ਦੇ ਵਿੱਚ ਗੁਰੂ ਦੀ ਸੇਵਾ ਵਿੱਚ ਮਾਇਆ ਦੇਣੀ ਬੜੀ ਔਖੀ ਲੱਗਦੀ ਹੈ। ਉਹ ਕਰਮਾਂ ਵਾਲੇ ਜੀਵ ਨੇ, ਭਾਗਾਂ ਵਾਲੇ ਜੀਵ ਨੇ ਜਿਹੜੇ ਗੁਰੂ ਨਾਨਕ ਦੇ ਘਰ ਨੂੰ ਕਦੇ ਭੁੱਲਦੇ ਨਹੀਂ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਚੰਗਾ ਗੰਗ ਦਾਸ ਜੀ ਜਾਓ, ਤੁਹਾਡੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਦੀ ਕਿਰਪਾ ਕਰ ਦਿੱਤੀ ਪਰ ਯਾਦ ਰੱਖਣਾ ਗੁਰੂ ਨਾਨਕ ਦੇ ਘਰ ਨੂੰ ਭੁੱਲਣਾ ਨਹੀਂ। ਗੰਗ ਦਾਸ ਨੇ ਦਿੱਲੀ ਵਿੱਚ ਜਾ ਕੇ ਕੰਮ ਸ਼ੁਰੂ ਕੀਤਾ, ਅੱਜ ਹੋਰ ਕੱਲ ਹੋਰ ਦਿਨਾਂ ਦੇ ਵਿੱਚ ਹੀ ਉਹ ਲੱਖਾਂਪਤੀ ਬਣ ਗਿਆ। ਉਸ ਵੇਲੇ ਦਿੱਲੀ ਦੇ ਵਿੱਚ 1,00,000 ਰੁਪਈਆ ਹੁੰਡੀ ਤਾਰ ਨਹੀਂ ਸੀ, ਕਿਸੇ ਕੋਲ 1,00,000 ਰੁਪਈਆ ਨਹੀਂ ਸੀ ਪਰ ਗੰਗ ਦਾਸ ਨੇ 1,00,000 ਰੁਪਈਆ ਤਾਰ ਦਿੱਤਾ ਉਹਨਾਂ ਸਮਿਆਂ ਦੇ ਵਿੱਚ। ਤੇ ਸਤਿਗੁਰੂ ਮਹਾਰਾਜ ਜੀ ਨੇ ਪਰਖ ਪਾ ਦਿੱਤੀ, ਇੱਕ ਆਪਣਾ ਪਿਆਰਾ ਸਿੱਖ ਭੇਜਿਆ, ਉਹਨੂੰ ਇਹ ਲਿਖ ਕੇ ਭੇਜ ਦਿੱਤਾ ਵੀ ਇਹ ਸਾਡਾ ਸਿੱਖ ਹੈ, ਇਹਨੂੰ ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਇਹਦੀ 50 ਰੁਪਈਏ ਇਮਦਾਦ ਕਰ ਦਿਓ। ਕਹਿੰਦੇ ਜਦੋਂ ਪੱਤਰਕਾ ਲੈ ਕੇ ਗੰਗ ਦਾਸ ਕੋਲ ਪਹੁੰਚਿਆ, ਗੰਗ ਦਾਸ ਨੇ ਵੇਖਿਆ ਹੁਣ ਇਹ ਮੇਰੇ ਕੋਲੋਂ 50 ਰੁਪਈਏ ਮੰਗਣ ਆ ਗਏ, ਜੇ ਮੈਂ ਇਹਨੂੰ 50 ਰੁਪਈਏ ਇਮਦਾਦ ਦੇ ਦਿੱਤੀ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਤੇ ਬੜੇ ਸਿੱਖ ਤੁਰੇ ਰਹਿੰਦੇ ਨੇ, ਸਤਿਗੁਰੂ ਜੀ ਕੱਲ ਨੂੰ ਹੋਰ ਕਿਸੇ ਨੂੰ ਭੇਜ ਦੇਣਗੇ, ਪਰਸੋਂ ਨੂੰ ਹੋਰ ਭੇਜ ਦੇਣਗੇ, ਜੇ ਮੈਂ ਇੱਦਾਂ ਮਾਇਆ ਦੇਈ ਜਾਵਾਂ ਤੇ ਫਿਰ ਤੇ ਮੈਂ ਲੁੱਟਿਆ ਜਾਵਾਂਗਾ। ਉਹ ਕਹਿਣ ਲੱਗਾ, ਭਾਈ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਉਹ ਗੁਰੂ ਕੇ ਸਿੱਖ ਨੇ ਆਖਿਆ, ਮੈਨੂੰ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ, ਤੀਜੇ ਪਾਤਸ਼ਾਹ ਨੇ ਭੇਜਿਆ ਹੈ। ਉਹ ਕਹਿੰਦੇ ਗੰਗ ਦਾਸ ਦੇ ਕੋਲ ਗੁਰੂ ਨਾਨਕ ਦੇ ਘਰ ਦਾ ਖਾਤਾ ਚੱਲਦਾ। ਉਹ ਕਹਿਣ ਲੱਗਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਕੋਈ ਭੁਲੇਖਾ ਪੈ ਗਿਆ ਹੋਵੇਗਾ। ਸਤਿਗੁਰਾਂ ਦੀ ਗੁਰਬਾਣੀ ਦੇ ਬੜੇ ਸੁੰਦਰ ਬਚਨ ਨੇ। ਸਤਿਗੁਰੂ ਜੀ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇਹ ਮਾਇਆ ਇਹੋ ਜਿਹੀ ਮੋਹਣੀ ਹੈ ਜਿਹਨੇ ਦੰਦਾਂ ਤੋਂ ਬਗੈਰ ਹੀ ਸਾਰੇ ਜਗ ਨੂੰ ਨਿਗਲ ਲਿਆ। ਸਾਧ ਸੰਗਤ ਜੀ ਭਰਾ ਭਰਾ ਦਾ ਵੈਰੀ ਬਣ ਜਾਂਦੇ, ਪਿਓ ਪੁੱਤ ਦਾ ਵੈਰੀ ਬਣ ਜਾਂਦਾ, ਪੁੱਤ ਪਿਓ ਦਾ ਵੈਰੀ ਬਣ ਜਾਂਦਾ ਇੱਕ ਮਾਇਆ ਦੇ ਖਾਤਰ।
ਸਤਿਗੁਰੂ ਜੀ ਕਹਿੰਦੇ ਭਰਾਵਾਂ ਭਰਾਵਾਂ ਦੇ ਰਿਸ਼ਤੇ ਵੀ ਖਤਮ ਕਰ ਦਿੰਦੀ। ਫਿਰ ਸਤਿਗੁਰੂ ਜੀ ਕਹਿੰਦੇ ਮਨਮੁਖ ਖਾਧੇ, ਜਿਹੜੇ ਮਨਮੁਖ ਨੇ ਉਹ ਇਸ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਨੇ। ਗੁਰਮੁਖ ਉਭਰੇ, ਜਿਹੜੇ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਨੇ। ਇੱਕ ਤੇ ਨਾਮ ਦੇ ਗੁਰਮੁਖ ਨੇ, ਇੱਥੇ ਨਾਮ ਦੇ ਗੁਰਮੁਖਾਂ ਦੀ ਗੱਲ ਨਹੀਂ, ਇੱਥੇ ਉਹਨਾਂ ਗੁਰਮੁਖਾਂ ਦੀ ਗੱਲ ਹੈ ਜਿਹੜੇ ਜੀਵਨ ਕਰਕੇ ਗੁਰਮੁਖ ਨੇ। ਉਂਝ ਤੇ ਸਾਡੇ ਵਰਗੇ ਸਾਰੇ ਹੀ ਗੁਰਮੁਖ ਨੇ। ਘਾਟ ਨਾ ਕਿੰਨੀ ਕਹਾਇਆ ਸਭ ਕਹਤੇ ਹੈ ਪਾਇਆ, ਸਾਰੇ ਆਪਣੇ ਆਪ ਨੂੰ ਪੂਰੇ ਗੁਰਮੁਖ ਦੱਸਦੇ ਨੇ। ਕਿਸੇ ਨੂੰ ਪੁੱਛ ਕੇ ਵੇਖ ਲਓ, ਕੋਈ ਨੀ ਕਹਿੰਦਾ ਮੈਂ ਮਾੜਾ ਕੰਮ ਕੀਤਾ, ਹਰ ਕੋਈ ਕਹਿੰਦਾ ਜੀ ਮੈਂ ਤੇ ਬੜੇ ਚੰਗੇ ਕੰਮ ਕਰਦਾ। ਜਿੰਨੇ ਵੀ ਚੰਗੇ ਕੰਮ ਆ ਉਹ ਅਸੀਂ ਗਣਾਉਂਦੇ ਹਾਂ, ਤੇ ਜਿੰਨੇ ਮਾੜੇ ਕਰਮ ਉਹਨਾਂ ਤੇ ਅਸੀਂ ਪਰਦਾ ਪਾ ਕੇ ਰੱਖਦੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਅੰਦਰੋਂ ਗੁਰੂ ਨਾਲ ਜੁੜੇ ਹੁੰਦੇ ਨੇ, ਗੁਰਮੁਖ ਉਭਰੇ ਉਹ ਬਚ ਜਾਂਦੇ ਨੇ। ਜਿੰਨੀ ਸੱਚ ਨਾਮ ਚ ਤਲਾਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਅੰਦਰੋਂ ਚਿੱਤ ਜੋੜਿਆ ਹੋਏ, ਭਾਵੇਂ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਨੇ, ਭਾਵੇਂ ਉਹ ਸਾਧ ਸੰਗਤ ਵੀ ਸਤਿਗੁਰਾਂ ਦੇ ਚਰਨਾਂ ਤੋਂ ਕੋਹਾਂ ਹਜ਼ਾਰਾਂ ਮੀਲਾਂ ਦੂਰ ਬੈਠੇ ਹੋਣ, ਜਿਨ੍ਹਾਂ ਨੇ ਅੰਦਰੋਂ ਗੁਰੂ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਿਆ ਹੋਇਆ ਹੈ, ਉਹ ਇਸ ਮਾਇਆ ਦੇ ਜਾਲ ਤੋਂ ਬਚ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਹਨ ਇਹ ਗਾਂਗ ਦਾਸ ਮਾਇਆ ਦੇ ਜਾਲ ਵਿੱਚ ਫਸ ਗਿਆ, ਮਾਇਆ ਦੇ ਜਾਲ ਵਿੱਚ ਫਸ ਕੇ ਸਤਿਗੁਰਾਂ ਨੂੰ ਭੁੱਲ ਗਿਆ। ਸਿੱਖ ਨੇ ਤਰਲਾ ਕੀਤਾ, ਗਾਂਗ ਦਾਸ ਦੀ ਕਿਰਪਾ ਕਰੋ ਮੈਨੂੰ 50 ਰੁਪਈਏ ਮਦਦ ਦੇ ਦਿਓ। ਗਾਂਗ ਦਾਸ ਹੰਕਾਰ ਦੇ ਵਿੱਚ ਕਹਿਣ ਲੱਗਾ, ਹੁਣ ਮਾਇਆ ਧਾਰੀ ਏ, ਜਦੋਂ ਮਾਇਆ ਦਾ ਨਸ਼ਾ ਹੋ ਜਾਏ ਫਿਰ ਸਾਧ ਸੰਗਤਰੀ ਬੋਲਣ ਦਾ ਲਹਿਜ਼ਾ ਵੀ ਬਦਲ ਜਾਂਦਾ। ਜਦੋਂ ਮਨੁੱਖ ਗਰੀਬ ਹੁੰਦਾ ਉਸੇ ਮਨੁੱਖ ਦੇ ਕੋਲ ਮਾਇਆ ਨਾ ਹੋਵੇ ਤੇ ਉਹਦਾ ਗੱਲ ਕਰਨ ਦਾ ਤਰੀਕਾ ਹੋਰ ਹੁੰਦਾ, ਤੇ ਜੇ ਉਸੇ ਮਨੁੱਖ ਦੇ ਕੋਲ ਧਨ ਜ਼ਿਆਦਾ ਹੋ ਜਾਏ ਫਿਰ ਕਦੇ ਉਹਦੇ ਨਾਲ ਗੱਲ ਕਰਕੇ ਵੇਖੋ ਉਹਦਾ ਗੱਲ ਕਰਨ ਦਾ ਤਰੀਕਾ ਹੀ ਹੋਰ ਹੋ ਜਾਂਦਾ। ਮਾਇਆ ਦਾ ਵੀ ਇੱਕ ਨਸ਼ਾ ਹੈ, ਸਾਧ ਸੰਗਤਰੀ ਜਿਹੜਾ ਨਸ਼ਾ ਹੈ ਜਿਹੜੇ ਮਨੁੱਖ ਨੇ ਕੀਤਾ ਹੋਵੇ ਉਹਨੂੰ ਨੀ ਪਤਾ ਲੱਗਦਾ ਮੈਂ ਨਸ਼ੇ ਵਿੱਚ, ਉਹ ਕਹਿੰਦਾ ਮੈਂ ਬਿਲਕੁਲ ਠੀਕ ਹਾਂ, ਪਰ ਵੇਖਣ ਵਾਲਾ ਕਹਿੰਦਾ ਵੀ ਇਹ ਨਸ਼ੇ ਦੇ ਵਿੱਚ ਹੈ। ਇਸੇ ਤਰ੍ਹਾਂ ਇੱਕ ਮਾਇਆ ਦਾ ਵੀ ਨਸ਼ਾ ਹੈ, ਮਾਇਆ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਗਾਂਗ ਦਾਸ ਗੁਰੂ ਕੇ ਸਿੱਖ ਨੂੰ ਇੰਜ ਆਖਦਾ ਹੈ ਜੀ,
ਉਹ ਗਾਂਗ ਦਾਸ ਸੀ ਹੰਕਾਰ ਵੇਚ ਬੋਲਦਾ, ਕਿਹਾ ਰੋਵ ਨਾਲ ਸਿੱਖ ਨੂੰ ਸੁਣਾ। ਗਾਂਗ ਦਾਸ ਸੀ ਹੰਕਾਰ ਵੇਚ ਬੋਲਦਾ, ਕਿਹਾ ਰੋਵ ਨਾਲ ਸਿੱਖ ਨੂੰ ਸੁਣਾ।
ਗਾਂਗ ਦਾਸ ਸੀ ਹੰਕਾਰ ਵੇਚ ਬੋਲਦਾ,
ਸਾਹਿਬ ਦਾ ਕਿਹੜੇ ਖਾਤੇ ਬਾਰੇ ਰਿਹਾ ਸਮਝਾ, ਮੇਰੇ ਕੋਲ ਨਹੀਂ ਉਹ ਖਾਤਾ ਗੁਰੂ ਸਾਹਿਬ ਦਾ, ਕਿਹੜੇ ਖਾਤੇ ਬਾਰੇ ਰਿਹਾ ਸਮਝਾ,
ਮੇਰੇ ਕੋਲ ਨਹੀਂ ਉਹ ਖਾਤਾ ਗੁਰੂ ਸਾਹਿਬ ਦਾ, ਕਿਹੜੇ ਖਾਤੇ ਬਾਰੇ ਰਿਹਾ ਸਮਝਾ, ਮੇਰੇ ਕੋਲ ਨਹੀਂ ਉਹ ਖਾਤਾ ਗੁਰੂ ਸਾਹਿਬ ਦਾ, ਕਿਹੜੇ ਖਾਤੇ ਬਾਰੇ ਰਿਹਾ ਸਮਝਾ।
ਪੈਸੇ ਤੈਨੂੰ ਦੇ ਦਿਆਂ ਰਿਹਾ ਸਮਝ ਕੋਈ ਨਾ ਮੈਨੂੰ ਆ, ਕਿਹੜੇ ਖਾਤੇ ਵਿੱਚੋਂ ਪੈਸੇ ਤੈਨੂੰ ਦੇ ਦਿਆਂ ਰਿਹਾ ਸਮਝ ਕੋਈ ਨਾ ਮੈਨੂੰ ਆ,
ਕਿਹੜੇ ਖਾਤੇ ਵਿੱਚ ਪੈਸੇ ਤੈਨੂੰ
ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ
ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਜੀ ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ
ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਕੋਈ ਪੈ ਗਿਆ ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ
ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਚੱਲ ਕੇ ਉਹ ਕੋਲ ਮੇਰੇ ਆ ਕੋਈ ਪੈ ਗਿਆ ਭੁਲੇਖਾ ਵੱਡਾ ਆਪ ਨੂੰ ਗਏ ਚੱਲ ਕੇ ਉਹ ਕੋਲ ਮੇਰੇ ਆ
ਮੇਰੇ ਕੋਲ ਨਾ ਹਿਸਾਬ ਕੋਈ ਗੁਰਾਂ ਦਾ
ਸਾਬ ਕੋਈ ਗੁਰਾਂ ਦਾ ਜਿਹਦੇ ਵਿੱਚੋਂ ਦੇ ਮੈਂ ਪੈਸੇ ਮੈਂ ਫੜਾ
ਜਾਗ ਦੱਸ ਦਿਓ ਤੀਜੇ ਗੁਰੂ ਸਾਹਿਬ ਨੂੰ ਰਹਿ ਵੱਡਾ ਹੀ ਭੁਲੇਖਾ ਕੋਈ ਖਾ ਜਾਗ ਦੱਸ ਦਿਓ ਤੀਜੇ ਗੁਰੂ ਸਾਹਿਬ ਨੂੰ ਰਹਿ ਵੱਡਾ ਹੀ ਭੁਲੇਖਾ ਕੋਈ ਖਾ
ਜਾਗ ਦੱਸ ਦਿਓ ਤੀਜੇ ਗੁਰੂ ਸਾਹਿਬ ਨੂੰ ਜੀ ਜਾਗ ਦੱਸ ਦਿਓ ਤੀਜੇ ਗੁਰੂ ਸਾਹਿਬ ਨੂੰ ਰਹੇ ਵੱਡਾ ਹੀ ਭੁਲੇਖਾ ਕੋਈ ਖਾ ਜਾ ਕੇ ਦੱਸ ਦੇ ਤੀਜੇ ਗੁਰੂ ਸਾਹਿਬ ਨੂੰ ਰਹੇ ਵੱਡਾ ਹੀ ਭੁਲੇਖਾ ਕੋਈ ਖਾ
ਕਮਾਉਣੀ ਮਾਇਆ ਸੱਜਣਾ ਦੱਸ ਕਿਵੇਂ ਦੇਵਾਂ ਅੱਜ ਮੈਂ ਲੁੱਟਾ ਬੜੀ ਔਖੀ ਹੈ ਕਮਾਉਣੀ ਮਾਇਆ ਸੱਜਣਾ ਦੱਸ ਕਿਵੇਂ ਦੇਵਾਂ ਅੱਜ ਮੈਂ ਲੁੱਟਾ
ਬੜੀ ਔਖੀ ਹੈ ਕਮਾਉਣੀ ਮਾਇਆ ਸੱਜਣਾ ਦੱਸ ਕਿਵੇਂ ਦੇਵਾਂ ਅੱਜ ਮੈਂ ਲੁੱਟਾ ਬੜੀ ਔਖੀ ਹੈ ਕਮਾਉਣੀ ਮਾਇਆ ਸੱਜਣਾ ਦੱਸ ਕਿਵੇਂ ਦੇਵਾਂ ਅੱਜ ਮੈਂ ਲੁੱਟਾ
ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ
ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਜੀ ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ
ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਪੈਸਾ ਮੇਰੇ ਕੋਲ ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ
ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ
ਪੈਸਾ ਮੇਰੇ ਕੋਲ ਨਾਹੀਂ ਕੋਈ ਦੇਣ ਲਈ ਦਿੱਤੀ ਅਣਖੀ ਨੂੰ ਗੱਲ ਸਮਝਾ ਕਹਿੰਦੇ ਹਨ ਗੰਗ ਦਾਸ ਨੇ ਸਿੱਖ ਦੇ ਸਾਹਮਣੇ ਆਪਣੀਆਂ ਵਹੀਆਂ ਖਾਤੇ ਫੋਲੇ ਕਹਿਣ ਲੱਗਾ ਭਾਈ ਸਿੱਖਾ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਮੈਂ ਬੜੀ ਨਿਗਾਹ ਮਾਰ ਕੇ ਵੇਖਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਕੋਈ ਭੁਲੇਖਾ ਪੈ ਗਿਆ
ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੁਲੇਖਾ ਹੈ ਕਿ ਮੇਰੇ ਕੋਲ ਗੁਰੂ ਨਾਨਕ ਦਾ ਖਾਤਾ ਚੱਲਦਾ, ਜਾ ਕੇ ਕਹਿ ਦੇ ਕਿ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ। ਉਹੀ ਗੰਗ ਦਾਸ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਹੱਥ ਜੋੜ ਕੇ ਤਰਲੇ ਕਰਕੇ ਗੁੜ ਦੀ ਰੋੜੀ ਭੇਟਾ ਕਰਕੇ ਮਿੰਨਤਾਂ ਕਰਦਾ ਸੀ, ਸਤਿਗੁਰੂ ਜੀ ਕਿਰਪਾ ਕਰੋ, ਅੱਤ ਦੀ ਗਰੀਬੀ ਹੈ, ਗਰੀਬੀ ਦੂਰ ਕਰ ਦਿਓ। ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਅੱਜ ਉਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਬਤ ਕਹਿੰਦਾ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕੋਈ ਭੁਲੇਖਾ ਪੈ ਗਿਆ ਹੋਵੇਗਾ, ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ, ਜਿਹੜਾ ਵਾਅਦਾ ਕੀਤਾ ਸੀ ਉਹ ਭੁੱਲ ਗਿਆ। ਇਸ ਧਨਕਾ ਜਹੀ ਸੁਭਾਏ ਜਾ ਕੇ ਹੋਏ ਤਿਸ ਕੋ ਬੋਰ ਆਏ। ਸਾਧ ਸੰਗਤ ਜੀ, ਇਸ ਮਾਇਆ ਦਾ ਇੱਕ ਸੁਭਾਅ ਹੈ, ਜਿਸ ਬੰਦੇ ਕੋਲ ਇਹ ਮਾਇਆ ਜ਼ਿਆਦਾ ਹੋ ਜਾਏ ਕਈ ਵਾਰ ਉਹਨੂੰ ਇਹ ਬੌਰਿਆਂ ਕਰ ਦਿੰਦੀ ਹੈ। ਸਤਿਗੁਰੂ ਜੀ ਕਹਿੰਦੇ ਲਾਲਚ ਲੱਗ ਹੈ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨਾ ਕੀਜੇ, ਕਾਗਦ ਜਿਉਂ ਗੱਲ ਜਾਹੇਗਾ। ਸਤਿਗੁਰੂ ਜੀ ਕਹਿੰਦੇ ਧਨ ਦਾ ਮਾਣ ਨਹੀਂ ਕਰਨਾ ਚਾਹੀਦਾ, ਇਹ ਧਨ ਦਾ ਮਨੁੱਖ ਦੇ ਕੋਲ ਸਦਾ ਰਹਿਣ ਵਾਲਾ ਨਹੀਂ। ਸਾਧ ਸੰਗਤ ਜੀ, ਇਹ ਧਨ ਤਾਂ ਇੱਕ ਪਰਛਾਵੇਂ ਦੀ ਤਨਾਹ ਹੈ। ਜੇ ਪਰਮੇਸ਼ਰ ਨੇ ਕਿਰਪਾ ਕੀਤੀ ਅੱਜ ਤੁਹਾਡਾ ਧਨ ਸਾਡੇ ਕੋਲ ਹੈ, ਤੇ ਸਾਧ ਸੰਗਤ ਜੀ ਜਦੋਂ ਪਰਮਾਤਮਾ ਨੇ ਕਿਰਪਾ ਨਾ ਕੀਤੀ ਇਹ ਧਨ ਦੂਜੇ ਕੋਲ ਚਲਿਆ ਜਾਂਦਾ, ਰਾਜੇ ਨੂੰ ਭਿਖਾਰੀ ਬਣਾ ਦਿੰਦੇ, ਭਿਖਾਰੀ ਨੂੰ ਰਾਜਾ ਬਣਾਉਣ ਲੱਗਿਆ ਪਰਮੇਸ਼ਰ ਸਮਾਂ ਨਹੀਂ ਲਾਉਂਦਾ। ਸਤਿਗੁਰੂ ਜੀ ਕਹਿੰਦੇ ਧਨ ਦਾ ਕਾਹਦਾ ਮਾਣ ਹੈ, ਧਨ ਮਨੁੱਖ ਦੇ ਕੋਲ ਸਦਾ ਰਹਿਣ ਵਾਲਾ ਨਹੀਂ। ਜੋਬਨ ਦਾ ਬੜਾ ਮਾਣ ਹੈ, ਜਵਾਨੀ ਦਾ ਬੜਾ ਮਾਣ ਹੈ। ਸਤਿਗੁਰੂ ਜੀ ਕਹਿੰਦੇ ਜੋਬਨ ਦਾ ਕਾਹਦਾ ਮਾਣ ਹੈ, ਇਹ ਵੀ ਚਾਰ ਦਿਨਾਂ ਦੀ ਪ੍ਰਾਹੁਣੀ ਹੈ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗੱਲ ਜਾਹੇਗਾ। ਸਤਿਗੁਰੂ ਜੀ ਕਹਿੰਦੇ ਇਹਦੀ ਮਨਿਆਦ ਇੰਜ ਹੈ ਜਿਵੇਂ ਪਾਣੀ ਦੇ ਵਿੱਚ ਕਾਗਜ਼ ਦੀ ਹੋਵੇ। ਸਾਧ ਸੰਗਤ ਜੀ, ਕਾਗਜ਼ ਨੂੰ ਪਾਣੀ ਵਿੱਚ ਰੱਖ ਦਿਓ, ਸਕਿੰਟਾਂ ਵਿੱਚ ਖਤਮ ਹੋ ਜਾਂਦਾ, ਗਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹਦਾ ਤੇ ਇਹ ਸੁਭਾਅ ਹੈ। ਜਦੋਂ ਗੰਗ ਦਾਸ ਨੇ ਹਉਮੈ ਵਿੱਚ ਹੰਕਾਰ ਦੇ ਵਿੱਚ ਕਹਿਣ ਲੱਗਾ, ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿ ਦਿਓ ਕਿ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ, ਉਹਨਾਂ ਨੂੰ ਕੋਈ ਭੁਲੇਖਾ ਹੈ। ਹੁਣ ਮਾਇਆ ਦਾ ਨਸ਼ਾ ਸੀ, ਇਹ ਵੀ ਨਹੀਂ ਸੋਚਿਆ ਕਿ ਸੁਨੇਹਾ ਮੈਂ ਦੇਣ ਕਿਹਨੂੰ ਲੱਗਿਆ। ਕਹਿੰਦੇ ਹਨ ਗੰਗ ਦਾਸ ਨੇ ਇਹ ਸੁਨੇਹਾ ਦੇ ਦਿੱਤਾ, ਗੁਰੂ ਕੇ ਸਿੱਖ ਨੇ ਤਰਲੇ ਕੀਤੇ ਪਰ ਉਹਨੇ ਕੋਈ ਇਮਦਾਦ ਨਾ ਕੀਤੀ। ਤੇ ਜਦੋਂ ਗੁਰੂ ਕਾ ਸਿੱਖ ਵਾਪਸ ਆ ਗਿਆ, ਆਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਨਿਮਸ਼ਕਾਰ ਕੀਤੀ, ਉਹ ਜਿਹੜੀ ਚਿੱਠੀ ਸੀ ਮੁੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤੀ। ਕਹਿਣ ਲੱਗਾ ਸਤਿਗੁਰੂ ਜੀ, ਗੰਗ ਦਾਸ ਨੇ ਜਵਾਬ ਦੇ ਦਿੱਤਾ, ਉਹ ਕਹਿੰਦਾ ਮੇਰੇ ਕੋਲ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ, ਗੁਰੂ ਅਮਰਦਾਸ ਸਾਹਿਬ ਜੀ ਨੂੰ ਕੋਈ ਭੁਲੇਖਾ ਪੈ ਗਿਆ, ਮੈਂ ਆਪਣੇ ਸਾਰੇ ਵਹੀ ਖਾਤੇ ਫੋਲ ਕੇ ਵੇਖ ਲਏ ਨੇ, ਮੇਰੇ ਕੋਲ ਇੱਕ ਵੀ ਪੈਸਾ ਗੁਰੂ ਨਾਨਕ ਦੇ ਘਰ ਦਾ ਨਹੀਂ, ਮੈਂ ਕੋਈ ਗੁਰੂ ਨਾਨਕ ਦੇ ਘਰ ਦਾ ਪੈਸਾ ਦੇਣਾ ਹੀ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਗੁਰੂ ਦੇ ਸਿੱਖ ਤੋਂ ਮੁੱਖ ਤੋਂ ਬਚਨ ਸੁਣਿਆ, ਸਤਿਗੁਰੂ ਜੀ ਜਾਣ ਹੀ ਜਾਣ ਸਨ, ਦਿਲਾਂ ਦੀਆਂ ਜਾਣਦੇ ਸਨ, ਪਰ ਜਦੋਂ ਸੰਗਤਾਂ ਦੇ ਵਿੱਚ ਕਹਿੰਦੇ ਗੁਰੂ ਦੇ ਸਿੱਖ ਤੋਂ ਇਹ ਬਚਨ ਸੁਣੇ ਤੇ ਗੁਰੂ ਅਮਰਦਾਸ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਠੀਕ ਹੈ ਭਾਈ, ਹੁਣ ਗੰਗ ਦਾਸ ਨੂੰ ਮਾਇਆ ਦਾ ਨਸ਼ਾ ਹੋ ਗਿਆ, ਉਹਦੇ ਉੱਤੇ ਮਾਇਆ ਦੀ ਸਵਾਰੀ ਹੋ ਗਈ ਹੈ, ਇਸੇ ਵਾਸਤੇ ਉਹ ਗੁਰੂ ਨਾਨਕ ਦੇ ਘਰ ਨੂੰ ਹੀ ਭੁੱਲ ਗਏ। ਤੇ ਠੀਕ ਹੈ ਵੀ ਜੇਕਰ ਉਹਦੇ ਕੋਲ ਗੁਰੂ ਨਾਨਕ ਦੇ ਘਰ ਦਾ ਖਾਤਾ ਨਹੀਂ, ਜੇ ਉਹਦੇ ਕੋਲ ਗੁਰੂ ਨਾਨਕ ਦੇ ਘਰ ਦਾ ਕੋਈ ਵਸਤੂ ਨਹੀਂ, ਗੁਰੂ ਨਾਨਕ ਦੇ ਘਰ ਦਾ ਕੋਈ ਪੈਸਾ ਨਹੀਂ, ਜੇ ਉਹਨੂੰ ਗੁਰੂ ਨਾਨਕ ਹੀ ਚੇਤੇ ਨਹੀਂ, ਫਿਰ ਸਮਝੋ ਉਹਦੇ ਕੋਲ ਹੈ ਹੀ ਕੁਝ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਮੌਤ ਵਿੱਚ ਆਣ ਕੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਗਤਾਂ ਦੇ ਵਿੱਚ ਆਣ ਕੇ ਜਿਵੇਂ ਗੰਗ ਦਾਸ ਦੇ ਬਾਬਤ ਬਚਨ ਕੀਤਾ, ਸਤਿਗੁਰੂ ਜੀ ਕਹਿਣ ਲੱਗੇ ਭਾਈ ਗੰਗ ਦਾਸ ਦੇ ਉੱਤੇ ਮਾਇਆ ਦਾ ਪਸਾਰਾ ਹੋ ਗਿਆ। ਮਾਇਆ ਦਾ ਪਸਾਰਾ ਜਦੋਂ ਹੋ ਜਾਂਦਾ ਫਿਰ ਜੀਵ ਰੱਬ ਨੂੰ ਭੁੱਲ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇੰਜ ਬਚਨ ਕੀਤੇ ਜੀ,
ਉਹ ਵੇਦ ਮਾਜ ਦੇ ਤੀਜੇ ਸਤਿਗੁਰ ਹੱਸ ਕੇ ਇੰਜ ਫਰਮਾਉਣ ਲੱਗੇ, ਵੇਦ ਮਾਜ ਦੇ ਤੀਜੇ ਸਤਿਗੁਰ ਹੱਸ ਕੇ ਇੰਜ ਫਰਮਾਉਣ ਲੱਗੇ, ਆਉਣ ਵਾਲਾ ਜੋ ਸਮਾਂ ਪਾਤਸ਼ਾਹ ਸੰਗਤਾਂ ਵੇਦ ਸੁਣਾਉਣ ਲੱਗੇ, ਆਉਣ ਵਾਲਾ ਜੋ ਸਮਾਂ ਪਾਤਸ਼ਾਹ ਸੰਗਤਾਂ ਵੇਦ ਸੁਣਾਉਣ ਲੱਗੇ,
ਮਾਇਆ ਨੇ ਹੈ ਖੇਲ ਰਚਾਇਆ ਪੜਦਾ ਮਤ ਦੇ ਪਾ ਦੇਤਾ, ਮਾਇਆ ਨੇ ਹੈ ਖੇਲ ਦੇ ਰਚਾਇਆ ਪੜਦਾ ਮਤ ਤੇ ਪਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ
ਵੇਦ ਮਾਜ ਦੇ ਤੀ ਦੇ ਸਤਿਗੁਰ ਹੱਸ ਕੇ ਇੰਜ ਫਰਮਾਣ ਲੱਗੇ ਆਉਣ ਵਾਲਾ ਜੋ ਸਮਾਂ ਪਾਤਸ਼ਾਹ ਸੰਗਤਾਂ ਵੇਦ ਸੁਣਾਉਣ ਲੱਗੇ ਆਉਣ ਵਾਲਾ ਜੋ ਸਮਾਂ ਪਾਤਸ਼ਾਹ ਸੰਗਤਾਂ ਵੇਦ ਸੁਣਾਉਣ ਲੱਗੇ
ਮਾਇਆ ਨੇ ਹੈ ਖੇਲ ਰਚਾਇਆ ਪੜਦਾ ਮਤ ਤੇ ਪਾ ਦੇਤਾ ਮਾਇਆ ਨੇ ਹੈ ਖੇਲ ਰਚਾਇਆ ਪੜਦਾ ਮਤ ਤੇ ਪਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਸਿਰ ਤੇ ਨਸ਼ਾ ਚੜਾ ਦੇਤਾ ਕੁਦਰਤ ਨੇ ਹੈ ਖੇਲ ਰਚਾ ਕੇ ਸਿਰ ਤੇ ਨਸ਼ਾ ਚੜਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਵੱਡੇ ਵੱਡੇ ਜੋ ਬਣੇ ਤਿਆਗੀ ਉਹਨਾਂ ਦੇ ਤਾਈ ਫਸਾ ਲੈਂਦੀ ਵੱਡੇ ਵੱਡੇ ਜੋ ਬਣੇ ਤਿਆਗੀ ਉਹਨਾਂ ਦੇ ਤਾਈ ਫਸਾ ਲੈਂਦੀ ਵੇਰਲਾ ਵੱਜਦਾ ਇਸ ਮਾਇਆ ਤੋਂ ਜਿਸ ਤੇ ਚੱਕਰ ਚਲਾ ਦੇਤਾ ਵੇਰਲਾ ਵੱਜਦਾ ਇਸ ਮਾਇਆ ਤੋਂ ਜਿਸ ਤੇ ਚੱਕਰ ਚਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਭੁਲਾ ਦੇਤਾ
ਸਾਡਾ ਬਹੁਤ ਪਿਆਰਾ ਚੱਕਰਾਂ ਦੇ ਵਿੱਚ ਫਸ ਗਿਆ ਜੀ ਸਿੱਖ ਸੀ ਸਾਡਾ ਬਹੁਤ ਪਿਆਰਾ ਚੱਕਰਾਂ ਦੇ ਵਿੱਚ ਫਸ ਗਿਆ ਜੀ ਭੁੱਲ ਕੇ ਅੱਜ ਉਪਕਾਰ ਗੁਰਾਂ ਦੇ ਮੋਹ ਮਾਇਆ ਵਿੱਚ ਧਸ ਗਿਆ ਜੀ ਭੁੱਲ ਕੇ ਅੱਜ ਉਪਕਾਰ ਗੁਰਾਂ ਦੇ ਮੋਹ ਮਾਇਆ ਵਿੱਚ ਧਸ ਗਿਆ ਜੀ
ਤਾਈ ਉਹ ਫੇਕਾ ਬੋਲੀ ਉਸ ਨੇ ਸਿੱਖ ਦੇ ਤਾਹੀ ਤਾਈਓ ਫੇਟਾ ਬੋਲੀ ਉਸੇ ਨੇ ਸਿੱਖ ਦੇ ਤਾਈ ਸੁਣਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦੇਰੋਂ ਬੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦੇਲੋ ਬੁਲਾ ਦੇਤਾ
ਸ਼ੁਕਰ ਮਨਾਉਂਦਾ ਜੀ ਵਿੱਚ ਮਾਇਆ ਦੇ ਰਹਿ ਕੇ ਵੀ ਜੋ ਰਹਿੰਦਾ ਸ਼ੁਕਰ ਮਨਾਉਂਦਾ ਜੀ ਦਿਲੋਂ ਤਿਆਉਂਦਾ ਰਹਿ ਨਾਮ ਨੂੰ ਦੁੱਖ ਕਦੇ ਨਾ ਪਾਉਂਦਾ ਜੀ ਦਿਲੋਂ ਤਿਆਉਂਦਾ ਰਹਿ ਨਾਮ ਨੂੰ ਦੁੱਖ ਕਦੇ ਨਾ ਪਾਉਂਦਾ ਜੀ
ਉਪਦੇਸ਼ ਗੁਰਾਂ ਨੇ ਅਣਖੀ ਨੂੰ ਸਮਝਾ ਦੇਤਾ ਦੇ ਕੇ ਸੀ ਉਪਦੇਸ਼ ਗੁਰਾਂ ਨੇ ਅਣਖੀ ਨੂੰ ਸਮਝਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਬੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਬੁਲਾ ਦੇਤਾ
ਜਿਤ ਮਾਇਆ ਦੇ ਰਹਿ ਕੇ ਵੀ ਜੋ ਰਹਿੰਦਾ ਸ਼ੁਕਰ ਮਨਾਉਂਦਾ ਜੀ ਜਿਤ ਮਾਇਆ ਦੇ ਰਹਿ ਕੇ ਵੀ ਜੋ ਰਹਿੰਦਾ ਸ਼ੁਕਰ ਮਨਾਉਂਦਾ ਜੀ ਦਿਲੋਂ ਤਿਆਉਂਦਾ ਰਹਿ ਨਾਮ ਨੂੰ ਦੁੱਖ ਕਦੇ ਨਾ ਪਾਉਂਦਾ ਜੀ ਦਿਲੋਂ ਤਿਆਉਂਦਾ ਰਹਿ ਨਾਮ ਨੂੰ ਦੁੱਖ ਕਦੇ ਨਾ ਪਾਉਂਦਾ ਜੀ
ਦੇ ਕੇ ਸੀ ਉਪਦੇਸ਼ ਗੁਰਾਂ ਨੇ ਅਣਖੀ ਨੂੰ ਸਮਝਾ ਦੇਤਾ ਦੇ ਕੇ ਸੀ ਉਪਦੇਸ਼ ਗੁਰਾਂ ਨੇ ਅਣਖੀ ਨੂੰ ਸਮਝਾ ਦੇਤਾ
ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਬੁਲਾ ਦੇਤਾ ਰਹਿਮਤ ਸੀ ਗੁਰੂ ਨਾਨਕ ਸਾਹਿਬ ਦੀ ਜਿਸ ਨੂੰ ਦਿਲੋਂ ਬੁਲਾ ਦੇਤਾ
ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਾਰ ਵਿੱਚ ਆਣ ਕੇ ਕਹਿਣ ਲੱਗੇ ਠੀਕ ਹੈ ਭਾਈ ਸਿੱਖਾ ਜੇ ਉਹ ਕਹਿੰਦਾ ਕਿ ਮੇਰੇ ਕੋਲ ਗੁਰੂ ਨਾਨਕ ਦਾ ਖਾਤਾ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਕੋਲ ਹੈ ਹੀ ਕੁਝ ਨਹੀਂ ਜਿਹਦੇ ਕੋਲ ਗੁਰੂ ਨਾਨਕ ਦੇ ਘਰ ਦਾ ਖਾਤਾ ਨਹੀਂ ਜਿਹਦੇ ਕੋਲ ਗੁਰੂ ਨਾਨਕ ਦੇ ਘਰ ਦੇ ਵਾਸਤੇ ਕੁਝ ਨਹੀਂ ਉਹਦੇ ਕੋਲੋਂ ਫਿਰ ਹੈ ਹੀ ਕੁਝ ਨਹੀਂ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਛਿਨ ਮੈਂ ਰਾਉ ਰੰਕੋ ਕਰੇ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਿੱਖ ਨਾਵੇਂ ਜਿਹ ਤਾਕੋ ਵਿਵਹਾਰੇ ਜਦੋਂ ਸਾਧ ਸੰਗਤਰੀ ਪਰਮੇਸ਼ਰ ਕਿਰਪਾ ਕਰਦੇ ਆ ਜਿਹੜਾ ਦਰ ਦਰ ਤੇ ਮੁੱਠ ਮੁੱਠੇ ਆਟਾ ਮੰਗਣ ਵਾਲਾ ਹੈ ਪਰਮੇਸ਼ਰ ਉਹਨੂੰ ਰਾਜ ਭਾਗ ਦੁਨੀਆਂ ਦਾ ਤਖ਼ਤ ਵੀ ਦੇ ਦਿੰਦੇ ਤੇ ਜੇਕਰ ਕੋਈ ਰਾਜ ਭਾਗ ਲੈ ਕੇ ਦੁਨੀਆਂ ਦੇ ਸੁੱਖ ਲੈ ਕੇ ਦੁਨੀਆਂ ਦੀਆਂ ਦੌਲਤਾਂ ਲੈ ਕੇ ਪਰਮੇਸ਼ਰ ਨੂੰ ਭੁੱਲ ਜਾਏ ਬਈ ਕਿਹੜੇ ਰੱਬ ਦੀ ਗੱਲ ਕਰਦੇ ਹੋ ਕਿਸੇ ਨੇ ਰੱਬ ਵੇਖਿਆ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਮਾਇਆ ਦੇ ਨਸ਼ੇ ਵਿੱਚ ਆਣ ਕੇ ਫਿਰ ਰੱਬ ਦੇ ਨਾਲ ਹੀ ਮੱਥਾ ਲਾ ਲੈਂਦੇ ਨੇ ਉਹ ਕਹਿੰਦੇ ਰੱਬ ਕਿਸੇ ਨੇ ਵੇਖਿਆ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਮਿਹਰ ਦੀ ਨਜ਼ਰ ਕਰਨ ਦੀ ਜਗ੍ਹਾ ਨਜ਼ਰ ਉਪੱਠੀ ਕਰਦੇ ਫਿਰ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦੇ ਸਤਿਗੁਰਾਂ ਦੇ ਬਚਨ ਹਨ ਮਾਟੀ ਕਾ ਪੁਤਲਾ ਕੈਸੇ ਨੱਚਤ ਹੈ ਇਹ ਮਿੱਟੀ ਦਾ ਪੁਤਲਾ ਹੈ ਕਿੱਦਾਂ ਨੱਚਦਾ ਫਿਰਦਾ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਾਪ ਕੁਛ ਪਾਵੇ ਤਬ ਗਰਭ ਕਰਤ ਹੈ ਜਦੋਂ ਇਹਨੂੰ ਕੁਝ ਮਿਲ ਜਾਂਦਾ ਹੈ ਜਦੋਂ ਇਹਨੂੰ ਤਰੱਕੀ ਮਿਲ ਜਾਂਦੀ ਕੋਈ ਗੱਡੀ ਮਿਲ ਗਈ ਘਰ ਮਿਲ ਗਿਆ ਧਨ ਮਿਲ ਗਿਆ ਉਸ ਵੇਲੇ ਹੰਕਾਰੀ ਬਣ ਜਾਂਦਾ ਮੈਂ ਬੜੀ ਮਿਹਨਤ ਕੀਤੀ ਇਹ ਸਭ ਕੁਝ ਮੇਰਾ ਹੈ ਸਤਿਗੁਰੂ ਜੀ ਕਹਿੰਦੇ ਜਾਪ ਕੁਛ ਪਾਵੇ ਤਬ ਗਰਭ ਕਰਤ ਹੈ ਫਿਰ ਹੰਕਾਰੀ ਬਣ ਜਾਂਦਾ ਮਾਇਆ ਗਈ ਤਬ ਰੋਵਣ ਲੱਗਦਾ ਜਦੋਂ ਫਿਰ ਰੱਬ ਵਾਪਸ ਲੈ ਲੈਂਦਾ ਫਿਰ ਇਹ ਰੋਣਾ ਸ਼ੁਰੂ ਕਰ ਦਿੰਦਾ ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ ਜੇ ਗੰਗਦਾਸ ਦੇ ਕੋਲ ਗੁਰੂ ਨਾਨਕ ਦੇ ਘਰ ਦੇ ਵਾਸਤੇ ਕੁਝ ਨਹੀਂ ਫਿਰ ਉਹਦੇ ਕੋਲ ਹੈ ਹੀ ਕੁਝ ਨਹੀਂ ਸਤਿਗੁਰਾਂ ਦੇ ਬਚਨ ਕਰਨ ਦੀ ਦੇਰ ਸੀ ਗੰਗਦਾਸ ਕੰਗਾਲ ਹੋ ਗਿਆ ਜੋ ਉਹਦੀ ਹਾਲਤ ਹੋਈ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਨਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਜੀ ਕੀਰਤਨ ਦੇ ਸਤਿਕਾਰ ਦੇ ਵਿੱਚ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਕਫੇ ਹਾਜ਼ਰ ਹੁੰਦੇ ਨੇ ਗਰੀਬਨ ਵਾਰ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕੋਲੋਂ ਖੁਸ਼ੀਆਂ ਬਖਸ਼ਣ। ਹੁਣ ਸਹਿਜ ਪਾਠ ਬਾਣੀ ਦੇ ਜਾਪ ਹੋਣਗੇ, ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰੀਏ। ਦਾਸਾਂ ਨੂੰ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ੋ, ਪਿਆਰ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।